ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਗ੍ਰੰਥੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 18ਵਾਂ ਅੰਕ, ਰਸਮਾਂ। ਅਸੀਂ ਪਿਛਲੇ ਲੇਖ ਵਿੱਚ ਧਰਮਾਂ ਦੇ ਇੱਕ ਅੰਗ ਪ੍ਰਬੰਧ ਯਾਨੀ ਰੈਗੂਲੇਸ਼ਨਸ, ਜਿਸ ਨੂੰ ਕਈ ਇੱਕ ਲੇਖਕ ਸੈਰੇਮੋਨੀਅਲ ਲਾਅ ਵੀ ਦੱਸਦੇ ਹਨ, ਬਾਰੇ ਲਿਖ ਚੁੱਕੇ ਹਾਂ। ਉਸ ਵਿੱਚ ਅਸੀਂ ਇਸ ਪ੍ਰਬੰਧ ਯਾਨੀ ਸੈਰੇਮੋਨੀਅਲ ਲਾਅ ਅਥਵਾ ਰੈਗੂਲੇਸ਼ਨਸ ਦੇ ਤਿੰਨ ਅੰਗਾਂ ਦਾ ਮੋਟਾ ਮੋਟਾ ਹਾਲ ਦੱਸ ਚੁੱਕੇ ਹਾਂ, ਅਰਥਾਤ ਗੁਰਪੁਰਬ, ਸੰਸਕਾਰ ਅਤੇ ਰੀਤਾਂ। ਗੁਰ ਰੀਤਾਂ ਦਾ ਬਾਕੀ ਦਾ ਦੋ ਵੱਡੀਆਂ ਭਾਗਾਂ ਰਸਮਾਂ ਅਤੇ ਯਾਤਰਾ ਦਾ ਅਤੇ ਕਈ ਇੱਕ ਛੋਟੇ ਛੋਟੇ ਭਾਗਾਂ ਦਾ ਮੋਟਾ ਮੋਟਾ ਹਾਲ ਦੱਸਣਾ ਅਜੇ ਬਾਕੀ ਹੈ। ਸੋ ਯਾਤਰਾ ਦਾ ਕੁਝ ਹਾਲ ਦੱਸ ਚੁੱਕੇ ਹਾਂ ਅਤੇ ਜਦ ਅਸੀਂ ਰਸਮਾਂ ਦਾ ਹਾਲ ਲਿਖ ਚੁੱਕਾਂਗੇ ਤਾਂ ਸਿਰਫ ਪ੍ਰਬੰਧ ਮੁੱਕੇਗਾ। ਅੱਗੇ ਜੋ ਗ੍ਰੰਥੀਆਂ ਦਾ ਸੰਬੰਧ ਸਿੱਖ ਧਰਮ ਦੀ ਜਥੇਬੰਦੀ ਯਾਨੀ ਔਰਗਨਾਈਜੇਸ਼ਨ ਨਾਲ ਅਤੇ ਉਸਦੇ ਸਿਧਾਂਤਾਂ ਅਥਵਾ ਗੁਰਸਿੱਖਿਆ ਨਾਲ ਹੈ, ਅਜੇ ਉਸਦਾ ਹਾਲ ਮੋਟਾ ਮੋਟਾ ਸਾ ਛੇੜਿਆ ਨਹੀਂ ਹੈ। ਸੋ ਹੁਣ ਅਸੀਂ ਰਸਮਾਂ ਦਾ ਹਾਲ ਕੁਝ ਲਿਖਦੇ ਹਾਂ। ਅਸੀਂ ਪਹਿਲੇ ਦੱਸ ਆਏ ਹਾਂ ਕਿ ਕਈ ਫਜ਼ੂਲ ਰਸਮਾਂ ਉਹਨਾਂ ਪੁਰਾਣੇ ਮਤਾਂ ਦੀਆਂ ਕਿ ਜਿਨ੍ਹਾਂ ਵਿੱਚੋਂ ਸਿੱਖ ਨਿਕਲ ਕੇ ਆਏ ਹਨ, ਸਿੱਖੀ ਵਿੱਚ ਰਿਵਾਜ ਪਾ ਗਈਆਂ ਹਨ। ਜੋ ਗ੍ਰੰਥੀ ਚੰਗੇ ਵਿਦਿਆਵਾਨ ਨਾ ਹੋਣਗੇ ਤਾਂ ਇਹਨਾਂ ਰਸਮਾਂ ਨੂੰ ਲਾਲਚ ਵਿੱਚ ਆ ਕੇ ਸਿੱਖ ਧਰਮ ਦਾ ਇੱਕ ਅੰਗ ਬਣਾ ਲੈਣਗੇ। ਸੋ ਅਸੀਂ ਹੁਣ ਦੱਸਣਾ ਚਾਹੁੰਦੇ ਹਾਂ ਕਿ ਰਸਮ ਕੀ ਵਸਤੂ ਹੈ ਅਤੇ ਉਸਦਾ ਸਿੱਖੀ ਵਿੱਚ ਰਹਿਣਾ ਠੀਕ ਹੈ ਜਾਂ ਨਹੀਂ। ਜਦ ਅਸੀਂ ਦੁਨੀਆ ਭਰ ਦੇ ਮਤ ਮਤਾਂਤਰਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਕੋਈ ਮਤ ਐਸਾ ਨਜ਼ਰ ਨਹੀਂ ਪੈਂਦਾ ਕਿ ਜਿਸ ਵਿੱਚ ਕੋਈ ਨਾ ਕੋਈ ਰਸਮ ਨਾ ਹੋਵੇ। ਸਾਰੇ ਮਤ ਰਸਮਾਂ ਨਾਲ ਭਰੇ ਪਏ ਹਨ। ਸਗੋਂ ਰਸਮਾਂ ਐਸੀਆਂ ਮਜ਼ਬੂਤ ਹੁੰਦੀਆਂ ਹਨ ਕਿ ਇਨਸਾਨ ਭਾਵੇਂ ਕਿਸੇ ਹੀ ਮਤ ਵਿੱਚ ਆਪਣਾ ਪੁਰਾਣਾ ਮਤ ਤਿਆਗ ਕੇ ਚਲਾ ਜਾਵੇ, ਇਹ ਕੁਝ ਨਾ ਕੁਝ ਉਸਦੇ ਨਾਲ ਜ਼ਰੂਰ ਜਾਂਦੀਆਂ। ਇਸੇ ਤਰ੍ਹਾਂ ਆਦਮੀ ਭਾਵੇਂ ਆਪਣੇ ਦੇਸ਼ ਨੂੰ ਛੱਡ ਕੇ ਕਿਸੇ ਦੂਜੇ ਦੇਸ਼ ਵਿੱਚ ਚਲਾ ਜਾਵੇ, ਇਹ ਕੁਝ ਨਾ ਕੁਝ ਉਸ ਨਾਲ ਉਸ ਜਗ੍ਹਾ ਵਿੱਚ ਵੀ ਜਾ ਪਹੁੰਚਦੀਆਂ ਹਨ। ਇਸੇ ਤਰ੍ਹਾਂ ਆਦਮੀ ਆਪਣੀ ਪੁਰਾਣੀ ਬਰਾਦਰੀ ਨੂੰ ਛੱਡ ਕੇ ਭਾਵੇਂ ਕਿਸੇ ਨਵੀਂ ਬਰਾਦਰੀ ਵਿੱਚ ਕਿਉਂ ਨਾ ਚਲਾ ਜਾਵੇ, ਰਸਮਾਂ ਉਸ ਨਵੀਂ ਬਰਾਦਰੀ ਵਿੱਚ ਵੀ ਕੁਝ ਨਾ ਕੁਝ ਚਲੀਆਂ ਜਾਂਦੀਆਂ ਹਨ। ਸਗੋਂ ਕਈ ਰਸਮਾਂ ਅੰਨੇ ਮਤਾਂ ਜਾਂ ਅੰਨੇ ਦੇਸ਼ਾਂ ਦੀ ਵਿੱਦਿਆ ਪਾਉਣ ਕਰਕੇ ਆਪਣੇ ਵਿੱਚ ਆ ਵੜਦੀਆਂ ਹਨ। ਮਤਲਬ ਇਹ ਕਿ ਰਸਮਾਂ ਇਨਸਾਨ ਦੀ ਆਦਤ ਦਾ ਇੱਕ ਬੇਮਾਲੂਮ ਹਿੱਸਾ ਬਣ ਜਾਂਦੀਆਂ ਹਨ, ਜਿਨ੍ਹਾਂ ਦਾ ਤੋੜਨਾ ਅਤ ਕਠਿਨ ਹੁੰਦਾ ਹੈ। ਇਹ ਇਨਸਾਨ ਪਰ ਇਤਨਾ ਗਲਬਾ ਰੱਖਦੀਆਂ ਹਨ ਕਿ ਕਾਨੂੰਨਦਾਨਾਂ ਨੇ ਰਸਮਾਂ ਨੂੰ ਰਿਵਾਜ ਦੇ ਨਾਮ ਹੇਠਾਂ ਧਰਮ ਸ਼ਾਸਤਰ ਦੀ ਤਰ੍ਹਾਂ ਅਦਾਲਤਾਂ ਲਈ ਸਰਕਾਰੀ ਕਾਨੂੰਨ ਦੀ ਪਦਵੀ ਦੇ ਦਿੱਤੀ ਹੈ। ਹਰ ਇੱਕ ਬਾਦਸ਼ਾਹ ਰਸਮ ਨੂੰ ਕੁਝ ਨਾ ਕੁਝ ਕਾਨੂੰਨ ਮੰਨਦਾ ਹੈ। ਸਗੋਂ ਜਿਨ੍ਹਾਂ ਰਸਮਾਂ ਨੂੰ ਬਾਦਸ਼ਾਹ ਆਪਣੇ ਜ਼ੋਰ ਨਾਲ ਬੰਦ ਕਰਨਾ ਚਾਹੁੰਦੇ ਹਨ, ਉਹਨਾਂ ਦੇ ਬੰਦ ਕਰਨ ਵਾਸਤੇ ਖਾਸ ਕਾਨੂੰਨ ਉਹ ਜਾਰੀ ਕਰਦੇ ਹਨ ਅਤੇ ਉਹਨਾਂ ਕਾਨੂੰਨਾਂ ਦੁਆਰਾ ਮਤਰੂਕ ਯਾਨੀ ਤਿਆਗਣੇ ਯੋਗ ਰਸਮਾਂ ਦੇ ਹਟਾਉਣ ਵਾਸਤੇ ਬੜੇ ਬੜੇ ਜ਼ੋਰ ਲਗਾਉਂਦੇ ਹਨ। ਮਤਲਬ ਇਹ ਹੈ ਕਿ ਭਾਵੇਂ ਆਦਮੀ ਆਪਣਾ ਧਰਮ ਤਿਆਗ ਕੇ ਦੂਸਰਾ ਧਰਮ ਥੋੜ੍ਹੇ ਸਮੇਂ ਵਿੱਚ ਹੀ ਇਖਤਿਆਰ ਕਿਉਂ ਨਾ ਕਰ ਲਵੇ, ਪਰ ਉਸਨੂੰ ਆਪਣੀ ਪੁਰਾਣੀ ਰਸਮ ਛੱਡਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਰਸਮ ਨੂੰ ਕਈ ਨਾਮਾਂ ਨਾਲ ਲੋਕ ਬੋਲਦੇ ਹਨ, ਕਸਟਮ, ਸੈਰੇਮਨੀ, ਪ੍ਰੈਕਟਿਸ, ਯੂਜੇਜ ਆਦਿ, ਜੋ ਪਦ ਅੱਜ ਕੱਲ੍ਹ ਅੰਗਰੇਜ਼ੀ ਵਿੱਚ ਵਰਤੇ ਜਾਂਦੇ ਹਨ, ਸੋ ਰਸਮ ਨਾਲ ਹੀ ਸੰਬੰਧਿਤ ਹਨ। ਸਗੋਂ ਰਸਮਾਂ ਨੇ ਹੀ ਧਰਮ ਦੇ ਪ੍ਰਬੰਧ ਵਿੱਚ ਸੈਰੇਮੋਨੀਅਲ ਲਾਅ ਅਰਥਾਤ ਧਰਮ ਸ਼ਾਸਤਰ, ਸ਼ਰੈ ਅਥਵਾ ਗੁਰਮਰਿਆਦਾ ਆਦਿਕ ਨੂੰ ਪੈਦਾ ਕੀਤਾ ਹੈ। ਸਗੋਂ ਇਕਲੀਜ਼ਿਆਸਟੀਕਲ ਲਾਅ ਅਰਥਾਤ ਧਾਰਮਿਕ ਸੇਵਕਾਂ ਦੀ ਜਥੇਬੰਦੀ ਨੂੰ ਵੀ ਪੈਦਾ ਕੀਤਾ ਹੈ। ਜਦ ਆਪ ਹਰ ਇੱਕ ਮਤ ਦੀ ਉਸ ਮਰਿਆਦਾ ਦੀ ਖੋਜ ਨੂੰ ਕਿ ਜਿਸ ਨੂੰ ਉਸ ਮਤ ਨੇ ਆਪਣਾ ਅੰਗ ਆਪਣੇ ਧਾਰਮਿਕ ਅਸੂਲਾਂ ਨਾਲ ਕਬੂਲ ਕਰ ਲਿਆ ਹੋਵੇ, ਲੱਭੋਗੇ ਤਾਂ ਆਪ ਨੂੰ ਪਤਾ ਲੱਗੇਗਾ ਕਿ ਉਹ ਮਰਿਆਦਾ ਕੇਵਲ ਉਹਨਾਂ ਰਸਮਾਂ ਦਾ ਸਮੁਦਾਇ ਹੀ ਹੈ ਜਿਨ੍ਹਾਂ ਨੂੰ ਉਸ ਮਤ ਦੇ ਕਾਰਕ ਨੇ ਪੁਰਾਣੇ ਮਤਾਂ ਵਿੱਚੋਂ ਲੈ ਕੇ ਕਬੂਲ ਕਰ ਲਿਆ ਹੈ। ਮਿਸਾਲ ਦੇ ਤੌਰ 'ਤੇ ਅਸੀਂ ਦੱਸਦੇ ਹਾਂ ਕਿ ਮੁਸਲਮਾਨਾਂ ਵਿੱਚ ਜੋ ਰਿਵਾਜ ਖੁਦਨੇ ਦਾ ਧਰਮ ਅੰਗ ਬਣੀ ਬੈਠੀ ਹੈ, ਉਸ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਨਹੀਂ ਚਲਾਇਆ, ਸਗੋਂ ਇਹ ਰਿਵਾਜ ਯਹੂਦੀਆਂ ਵਿੱਚ ਪਹਿਲੇ ਤੋਂ ਚੱਲਿਆ ਆ ਰਿਹਾ ਸੀ ਅਤੇ ਹੁਣ ਤੱਕ ਹੈ। ਸਗੋਂ ਇਸ ਨੂੰ ਮਿਸਰੀ, ਫੁਨੀਸ਼ੀਅਨ, ਬੈਬਲੋਨੀਅਨ ਆਈਸੇਰੀਅਨ ਕੌਮਾਂ ਵੀ ਕੀਤਾ ਕਰਦੀਆਂ ਸਨ। ਇਸੇ ਤਰ੍ਹਾਂ ਜੋ ਰਿਵਾਜ ਮੁਸਲਮਾਨਾਂ ਵਿੱਚ ਕਾਬੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਨ ਦਾ ਹੈ, ਸੋ ਵੀ ਯਹੂਦੀਆਂ ਦੀ ਨਕਲ ਹੈ। ਇਹ ਲੋਕ ਵੀ ਯਰੂਸ਼ਲਮ ਦੇ ਮੰਦਰ ਵੱਲ ਮੂੰਹ ਕਰਕੇ ਆਪਣੀ ਦੁਆ ਮੰਗਿਆ ਕਰਦੇ ਸਨ। ਇਸੇ ਤਰ੍ਹਾਂ ਜਦ ਅਸੀਂ ਖੋਜ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਪੁਰਾਣੀਆਂ ਰਸਮਾਂ ਨਵੀਂ ਨਵੀਂ ਸ਼ਕਲ ਵਿੱਚ ਪੈ ਕੇ ਪੁਰਾਣੇ ਮਤਾਂ ਵਿੱਚੋਂ ਨਿਕਲ ਕੇ ਨਵੀਨ ਮਤਾਂ ਵਿੱਚ ਆ ਜਾਂਦੀਆਂ ਹਨ, ਅਤੇ ਕਈ ਤਾਂ ਖਾਸ ਮਤਾਂ ਦੇ ਕਾਰਕਾਂ ਦੇ ਵੇਲੇ ਹੀ ਨਵੀਨ ਮਤਾਂ ਦੇ ਧਰਮ ਦਾ ਅੰਗ ਬਣ ਜਾਂਦੀਆਂ ਹਨ, ਅਤੇ ਕੁਝ ਪਿੱਛੋਂ ਵੀ ਹੌਲੀ ਹੌਲੀ ਬਣ ਜਾਂਦੀਆਂ ਹਨ। ਜੇ ਨਵੀਨ ਮਤਾਂ ਦੇ ਆਦਮੀ ਆਪਣੇ ਨਿਸ਼ਚੇ ਦੇ ਪੱਕੇ ਹੁੰਦੇ ਹਨ ਤਾਂ ਪੁਰਾਣੀਆਂ ਰਸਮਾਂ ਵਿੱਚੋਂ ਭੈੜੀਆਂ ਭੈੜੀਆਂ ਕੱਢ ਦਿੰਦੇ ਹਨ, ਅਥਵਾ ਜੋ ਰਸਮਾਂ ਉਹਨਾਂ ਦੇ ਧਾਰਮਿਕ ਅਸੂਲਾਂ ਦੇ ਬਰਖਿਲਾਫ਼ ਹੁੰਦੀਆਂ ਹਨ ਉਹਨਾਂ ਨੂੰ ਤਿਆਗ ਦਿੰਦੇ ਹਨ, ਪਰ ਜੋ ਕਮਜ਼ੋਰ ਹੁੰਦੇ ਹਨ ਉਹਨਾਂ ਪਰ ਪੁਰਾਣੀਆਂ ਭੈੜੀਆਂ ਰਸਮਾਂ ਇਤਨਾ ਜ਼ੋਰ ਪਾ ਜਾਂਦੀਆਂ ਹਨ ਕਿ ਨਵੀਨ ਮਤਾਂ ਦੇ ਅਸੂਲਾਂ ਨੂੰ ਹੀ ਹੌਲੀ ਹੌਲੀ ਲੁਕਾ ਕੇ ਉਹਨਾਂ ਮਤਾਂ ਦਾ ਨਸ਼ਟ ਕਰ ਦਿੰਦੀਆਂ ਹਨ। ਸੋ ਮਿੱਤਰੋ, ਪੁਰਾਣੇ ਮਤਾਂ ਦੀਆਂ ਰਸਮਾਂ ਨੂੰ ਵਿਚਾਰਨਾ ਅਤੇ ਭੈੜੀਆਂ ਨੂੰ ਛੱਡਣਾ ਅਤੇ ਜੋ ਧਰਮ ਅਨੁਕੂਲ ਹੋਣ ਉਹਨਾਂ ਨੂੰ ਮਨਜ਼ੂਰ ਕਰਨਾ ਵੱਡੀ ਭਾਰੀ ਵਿਚਾਰ ਸ਼ਕਤੀ ਦਾ ਕੰਮ ਹੈ, ਜੋ ਅਵਿਦਿਆਵਾਨ ਗ੍ਰੰਥੀਆਂ ਪਾਸੋਂ ਹੋਣਾ ਕਠਿਨ ਹੈ। ਅਸੀਂ ਇਸ ਨੂੰ ਖੋਲ੍ਹ ਕੇ ਦੱਸਣ ਦੀ ਖਾਤਰ ਕੁਝ ਕੁਝ ਦੂਜੇ ਮਤਾਂ ਦੀਆਂ ਮਿਸਾਲਾਂ ਦੱਸਾਂਗੇ, ਤਾਂ ਕਿ ਸਾਡੇ ਮਿੱਤਰਾਂ ਨੂੰ ਪਤਾ ਲੱਗ ਜਾਵੇ ਕਿ ਦੂਜੇ ਮਤਾਂ ਵਿੱਚ ਇਹਨਾਂ ਰਸਮਾਂ ਨੂੰ ਕਾਬੂ ਰੱਖਣ ਜਾਂ ਉਡਾਉਣ ਵਿੱਚ ਲੋਕ ਕੀ ਕੋਸ਼ਿਸ਼ ਕਰਦੇ ਰਹੇ ਹਨ। ਜਦ ਉਹਨਾਂ ਗੱਲਾਂ ਨੂੰ ਸਾਡੇ ਮਿੱਤਰ ਪੜ੍ਹ ਲੈਣਗੇ ਤਾਂ ਉਹ ਖੁਦ ਹੀ ਸਮਝ ਲੈਣਗੇ ਕਿ ਸਿੱਖਾਂ ਵਿੱਚ ਜੋ ਰਸਮਾਂ ਸਿੱਖ ਧਰਮ ਦੇ ਉਲਟ ਹਨ ਉਹਨਾਂ ਨੂੰ ਦੂਰ ਕਰਨਾ ਜ਼ਰੂਰੀ ਹੈ ਜਾਂ ਨਹੀਂ। ਇਸੇ ਤਰ੍ਹਾਂ ਜੋ ਰਸਮਾਂ ਧਰਮ ਦੇ ਅਨੁਕੂਲ ਹਨ ਉਹਨਾਂ ਦੇ ਉਡਾਉਣ ਲਈ ਜੋ ਅਸੀਂ ਜ਼ੋਰ ਲਾਉਂਦੇ ਹਾਂ, ਕੀ ਉਹ ਸਾਡੀ ਸੀਨਾ ਜ਼ੋਰੀ ਬੇਫਾਇਦਾ ਹੈ ਜਾਂ ਨਹੀਂ। ਇਸੇ ਤਰ੍ਹਾਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਜਦ ਵੱਡੀਆਂ ਵੱਡੀਆਂ ਬਲਵਾਨ ਕੌਮਾਂ ਪੁਰਾਣੀਆਂ ਰਸਮਾਂ ਨੂੰ ਇੱਕਦਮ ਨਹੀਂ ਛੱਡ ਸਕੀਆਂ ਤਾਂ ਕੀ ਅਸੀਂ, ਜੋ ਅਜੇ ਤੱਕ ਇਤਨੀ ਹਿੰਮਤ ਨਹੀਂ ਰੱਖਦੇ, ਇੱਕਦਮ ਉਡਾ ਸਕਦੇ ਹਾਂ ਜਾਂ ਨਹੀਂ। ਜੇ ਉਹੀ ਤਰੀਕਾ ਅਸਾਂ ਇਖਤਿਆਰ ਕਰਨਾ ਹੈ, ਜੇ ਨਹੀਂ ਉਡਾ ਸਕਦੇ ਤਾਂ ਜਿਸ ਤਰ੍ਹਾਂ ਨਾਲ ਹੋਰਨਾਂ ਬਲਵਾਨ ਕੌਮਾਂ ਦੇ ਧਾਰਮਿਕ ਸੇਵਕਾਂ ਨੇ ਹੌਲੀ ਹੌਲੀ ਉਹਨਾਂ ਰਸਮਾਂ ਵਿੱਚੋਂ ਚੰਗੀਆਂ ਰੱਖ ਕੇ ਭੈੜੀਆਂ ਉਡਾਈਆਂ ਹਨ, ਸੋਈ ਤਰੀਕਾ ਸਾਨੂੰ ਇਖਤਿਆਰ ਕਰਨਾ ਚਾਹੀਏ ਜਾਂ ਨਹੀਂ। ਜੇ ਉਹੀ ਤਰੀਕਾ ਅਸਾਂ ਇਖਤਿਆਰ ਕਰਨਾ ਹੈ ਤਾਂ ਯਾਦ ਰੱਖਣਾ ਚਾਹੀਏ ਕਿ ਉਹਨਾਂ ਬਲਵਾਨ ਕੌਮਾਂ ਦੇ ਧਾਰਮਿਕ ਸੇਵਕ ਵੱਡੇ ਵੱਡੇ ਵਿਦਵਾਨ ਅਤੇ ਨਿਸ਼ਚੇ ਦੇ ਐਸੇ ਪੱਕੇ ਸਨ ਕਿ ਉਹ ਆਪਣੇ ਮੰਤਵਿਆਂ ਨੂੰ ਪੂਰਨ ਕਰਨ ਦੀ ਖਾਤਰ ਆਪਣਾ ਸਰਬੰਸ ਕੁਰਬਾਨ ਕਰਨੋਂ ਵੀ ਪਿੱਛੇ ਨਹੀਂ ਸਨ ਹਟਦੇ। ਕੀ ਸਾਡੇ ਵੀ ਐਸੇ ਹੀ ਗ੍ਰੰਥੀ ਹਨ ਜੋ ਧਰਮ ਦੇ ਅਸੂਲਾਂ ਵਾਸਤੇ ਆਪਣਾ ਨੁਕਸਾਨ ਪਸੰਦ ਕਰਦੇ ਹਨ ਜਾਂ ਨਹੀਂ? ਜੇ ਨਹੀਂ ਕਰਦੇ ਤਾਂ ਆਪਣਾ ਨੁਕਸਾਨ, ਤਾਂ ਕੀ ਐਸੇ ਅਵਿਦਿਆਵਾਨ ਗ੍ਰੰਥੀਆਂ ਪਾਸੋਂ ਸਾਡਾ ਕੰਮ ਸੌਰ ਸਕੇਗਾ? ਜੇ ਨਹੀਂ ਸੌਰ ਸਕੇਗਾ ਤਾਂ ਕੀ ਇਹ ਸਾਡਾ ਫਰਜ਼ ਨਹੀਂ ਹੈ ਕਿ ਅਸੀਂ ਵਿਦਵਾਨ ਅਤੇ ਨਿਸ਼ਚੇ ਦੇ ਪੱਕੇ ਗ੍ਰੰਥੀ ਪੈਦਾ ਕਰੀਏ? ਜੋ ਵਿਦਵਾਨ ਅਤੇ ਨਿਸ਼ਚੇ ਦੇ ਪੱਕੇ ਗ੍ਰੰਥੀ ਹਨ ਉਹਨਾਂ ਦੀ ਪੂਰੀ ਪੂਰੀ ਕਦਰ ਕਰੀਏ, ਅਤੇ ਜੋ ਅਵਿਦਿਆਵਾਨ ਅਤੇ ਨਿਸ਼ਚੇ ਦੇ ਐਸੇ ਕੱਚੇ ਹਨ ਕਿ ਪੈਸਿਆਂ ਦੀ ਖਾਤਰ ਧਰਮ ਦੇ ਅਸੂਲਾਂ ਨੂੰ ਪਿੱਛੇ ਸੁੱਟ ਦਿੰਦੇ ਹਨ ਅਤੇ ਭੈੜੀਆਂ ਰਸਮਾਂ ਦੇ ਗੁਲਾਮ ਹੋ ਕੇ ਗੁਰਮਤ ਦੇ ਦੁਸ਼ਮਣ ਬਣ ਜਾਂਦੇ ਹਨ, ਉਹਨਾਂ ਦੇ ਸੁਧਾਰ ਦਾ ਯਤਨ ਕਰੀਏ। ਯਤਨ ਇਸ ਬਾਤ ਦਾ ਨਾਮ ਨਹੀਂ ਕਿ ਅਸੀਂ ਉਹਨਾਂ ਨਾਲ ਲੜਦੇ ਫਿਰੀਏ, ਸਗੋਂ ਯਤਨ ਇਹ ਹੈ ਕਿ ਅੱਗੋਂ ਵਾਸਤੇ ਚੰਗੇ ਗ੍ਰੰਥੀ ਪੈਦਾ ਕਰੀਏ ਅਤੇ ਅਵਿਦਿਆਵਾਨਾਂ ਨੂੰ ਵਿਦਵਾਨ ਬਣਾਈਏ। 19ਵਾਂ ਅੰਕ, ਯਹੂਦੀਆਂ ਦਾ ਅਤੇ ਸਿੱਖਾਂ ਦਾ ਖੁਦਾ। ਅਸੀਂ ਪਿਛਲੇ ਅੰਕ ਵਿੱਚ ਜ਼ਿਕਰ ਕਰਦੇ ਆਏ ਹਾਂ ਕਿ ਅਸੀਂ ਕੁਝ ਕੁਝ ਹਾਲ ਅਨਮਤਾਂ ਦਾ ਦੱਸਾਂਗੇ ਕਿ ਉਹਨਾਂ ਵਿੱਚ ਉਹਨਾਂ ਦੇ ਧਾਰਮਿਕ ਸੇਵਕਾਂ ਨੇ ਅਨਿਆਂ ਮਤਾਂ ਵੱਲੋਂ ਆਈਆਂ ਹੋਈਆਂ ਰਸਮਾਂ ਨੂੰ ਕਾਬੂ ਕਰਨ ਵਿੱਚ ਜਾਂ ਉਡਾਉਣ ਵਿੱਚ ਕੀ ਕੰਮ ਕੀਤੇ ਸਨ। ਸਭ ਤੋਂ ਪਹਿਲੇ ਅਸੀਂ ਯਹੂਦੀਆਂ ਦੇ ਮਤ ਵੱਲ ਨਜ਼ਰ ਮਾਰਦੇ ਹਾਂ। ਜਿਨ੍ਹਾਂ ਸੱਜਣਾਂ ਨੇ ਤੋਰੇਤ ਓਲਡ ਟੈਸਟਮੈਂਟ ਪੜ੍ਹੀ ਹੈ ਉਹਨਾਂ ਨੂੰ ਯਹੂਦੀਆਂ ਦੇ ਮਤ ਅਤੇ ਉਹਨਾਂ ਦੇ ਇਤਿਹਾਸ ਦੀ ਖਬਰ ਹੈ, ਜਿਸ ਕਰਕੇ ਸਾਨੂੰ ਯਹੂਦੀਆਂ ਦਾ ਹਾਲ ਲਿਖਣ ਦੀ ਲੋੜ ਨਹੀਂ। ਅਸੀਂ ਸਿਰਫ ਇਤਨਾ ਹੀ ਦੱਸਦੇ ਹਾਂ ਕਿ ਜਿਨ੍ਹਾਂ ਕਿਤਾਬਾਂ ਨੂੰ ਹਜ਼ਰਤ ਮੂਸਾ ਦੀਆਂ ਲਿਖੀਆਂ ਹੋਈਆਂ ਮੰਨਿਆ ਜਾਂਦਾ ਹੈ, ਅੱਜ ਕੱਲ੍ਹ ਦੇ ਦਾਨਾਵਾਂ ਨੇ ਸਾਬਤ ਕੀਤਾ ਹੈ ਕਿ ਉਹਨਾਂ ਨੂੰ ਹਜ਼ਰਤ ਮੂਸਾ ਨੇ ਨਹੀਂ ਲਿਖਿਆ, ਸਗੋਂ ਇਹ ਕਿਤਾਬਾਂ ਹਜ਼ਰਤ ਮੂਸਾ ਦੀ ਮੌਤ ਤੋਂ ਬਹੁਤ ਸਮਾਂ ਪਿੱਛੋਂ ਲਿਖੀਆਂ ਗਈਆਂ ਹਨ। ਪਰ ਨਾਲ ਹੀ ਇਹ ਬਾਤ ਵੀ ਹੈ ਕਿ ਇਹਨਾਂ ਕਿਤਾਬਾਂ ਦੇ ਮੁਸੰਨਫ ਜਾਂ ਮੁਨਸਫਾਂ ਨੂੰ ਪੁਰਾਣੇ ਦੋ ਮਤਾਂ ਦੀਆਂ ਕਿਤਾਬਾਂ ਮਿਲ ਗਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਤਾਂ ਖੁਦਾ ਦਾ ਨਾਮ ਇਲੋਹੀਮ ਅਰਥਾਤ ਸ਼ਕਤੀਮਾਨ ਅਥਵਾ ਮਾਈਟੀ ਸੀ ਅਤੇ ਦੂਜੇ ਵਿੱਚ ਉਸਦਾ ਨਾਮ ਜਹੋਵਾ ਜਾਂ ਯੋਹਾ ਅਰਥਾਤ ਲਾਰਡ ਅਥਵਾ ਸਵਾਮੀ ਸੀ। ਇਹਨਾਂ ਦੋਹਾਂ ਮਤਾਂ ਅਰਥਾਤ ਇਲੋਹਿਸਟਿਕ ਅਤੇ ਜੇਵੋਇਸਟਿਕ ਮਤਾਂ ਦੇ ਸਿਵਾਏ ਇੱਕ ਹੋਰ ਮਿਲਗੋਬਾ ਮਤ ਦੀਆਂ ਕਿਤਾਬਾਂ ਵੀ ਮਿਲ ਗਈਆਂ ਸਨ ਕਿ ਜਿਨ੍ਹਾਂ ਵਿੱਚ ਹਰ ਦੋ ਨਾਮ ਖੁਦਾ ਦੇ ਇੱਕੋ ਜਗ੍ਹਾ ਲਏ ਜਾਂਦੇ ਹਨ। ਸੋ ਇਹਨਾਂ ਕਿਤਾਬਾਂ ਨੂੰ ਅੱਗੇ ਰੱਖ ਕੇ ਹਜ਼ਰਤ ਮੂਸਾ ਦੇ ਨਾਮ ਪਰ ਮਸ਼ਹੂਰ ਹੋਈਆਂ ਕਿਤਾਬਾਂ ਦੇ ਮੁਸਨਫ ਜਾਂ ਮੁਸਨਫਾਂ ਨੇ ਇਹਨਾਂ ਨੂੰ ਤਿਆਰ ਕੀਤਾ ਸੀ। ਇਸ ਤੋਂ ਪਾਠਕ ਜਾਣ ਸਕਦੇ ਹਨ ਕਿ ਯਹੂਦੀਆਂ ਨੇ ਪਰਮਾਤਮਾ ਦੀਆਂ ਸਿਫਤਾਂ ਵਿੱਚੋਂ ਮੁਕੱਦਸ ਸਿਫਤਾਂ ਦੋ ਮੰਨੀਆਂ ਹਨ, ਅਰਥਾਤ ਉਹਨਾਂ ਦਾ ਖੁਦਾ ਉਹਨਾਂ ਦਾ ਸਵਾਮੀ ਸੀ ਅਤੇ ਸ਼ਕਤੀਮਾਨ ਸੀ। ਜਾਂ ਐਂ ਕਹੋ ਕਿ ਯਹੂਦੀਆਂ ਦਾ ਖੁਦਾ ਸ਼ਕਤੀਮਾਨ ਸਵਾਮੀ ਸੀ। ਪਰ ਇਸ ਤੋਂ ਇਹ ਨਹੀਂ ਮੰਨਣਾ ਚਾਹੀਏ ਕਿ ਯਹੂਦੀ ਅਕਾਲ ਪੁਰਖ ਦੀ ਏਕਤਾ ਦੇ ਕਾਇਲ ਸਨ, ਕਿਉਂਕਿ ਉਹ ਮੰਨਦੇ ਸਨ ਕਿ ਯਹੂਦੀਆਂ ਤੋਂ ਛੁੱਟ ਹੋਰ ਕੌਮਾਂ ਦੇ ਖੁਦਾ ਉਹਨਾਂ ਦੇ ਖੁਦਾ ਪਾਸੋਂ ਅਡਟ ਸਨ। ਪਰ ਉਹ ਆਪਣੇ ਖੁਦਾ ਪਰ ਐਸਾ ਪੱਕਾ ਭਰੋਸਾ ਰੱਖਦੇ ਸਨ ਕਿ ਦੂਜੀਆਂ ਕੌਮਾਂ ਦੇ ਅਡਟ ਖੁਦਾ ਮੰਨਦੇ ਹੋਏ ਵੀ ਉਹ ਆਪਣਾ ਖੁਦਾ ਨੂੰ ਹੋਰਨਾਂ ਕੌਮਾਂ ਦੇ ਖੁਦਾਵਾਂ ਨਾਲੋਂ ਬਲਵਾਨ ਸਮਝਣ ਲੱਗ ਗਏ ਸਨ, ਅਰਥਾਤ ਮਾਈਟੀ ਸ਼ਕਤੀਮਾਨ ਤੋਂ ਅਲਮਾਈਟੀ ਸਰਵ ਸ਼ਕਤੀਮਾਨ ਦੀ ਸਿਫਤ ਦੇ ਗਿਆਤਾ ਹੋ ਗਏ ਸਨ। ਜਿਸ ਕਰਕੇ ਕਈ ਲੋਕ ਹੁਣ ਇਹ ਆਖਣ ਲੱਗ ਪਏ ਹਨ ਕਿ ਯਹੂਦੀਆਂ ਈਸਾਈਆਂ ਅਤੇ ਮੁਸਲਮਾਨਾਂ ਦੇ ਮਤਾਂ ਵਿੱਚ ਅਕਾਲ ਪੁਰਖ ਦੀ ਏਕਤਾ ਦਾ ਗਿਆਨ ਹਜ਼ਰਤ ਇਬਰਾਹੀਮ ਤੋਂ ਚੱਲਿਆ ਹੈ। ਇਸ ਲੇਖ ਵਿੱਚ ਸਾਡਾ ਇਹ ਮਤਲਬ ਨਹੀਂ ਕਿ ਅਸੀਂ ਇਸ ਬਾਤ ਦੀ ਖੋਜ ਕਰੀਏ ਕਿ ਇਹ ਦਾਅਵਾ ਕਿੱਥੋਂ ਤੱਕ ਠੀਕ ਹੈ, ਪਰ ਅਸੀਂ ਜਦ ਇਸ ਸ਼ਕਤੀਮਾਨ ਸਵਾਮੀ ਦੀ ਸਿਫਤ ਨੂੰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਗੁਰਮੰਤਰ ਦੀ ਇੱਕ ਪੁਰਖ ਪਦ ਵਾਲੀ ਸਿਫਤ ਨਾਲ ਮੁਕਾਬਲਾ ਕਰਦੇ ਹਾਂ ਤਾਂ ਜੋ ਗਿਆਨ ਕਿ ਅਕਾਲ ਪੁਰਖ ਦਾ ਯਹੂਦੀਆਂ ਨੂੰ ਸੀ, ਉਸ ਗਿਆਨ ਤੋਂ ਜੋ ਗਿਆਨ ਅਕਾਲ ਪੁਰਖ ਦਾ ਸਿੱਖਾਂ ਨੂੰ ਹੈ, ਵਧੀਕ ਪਾਉਂਦੇ ਹਾਂ। ਕਿਉਂਕਿ ਪੁਰਖ ਦੇ ਅਰਥ ਵੀ ਅਲਮਾਈਟੀ ਲਾਰਡ ਰੱਬ ਸ਼ਕਤੀਮਾਨ ਸਵਾਮੀ ਹੈ। ਪਰ ਇਸ ਪੁਰਖ ਪਦ ਵਿੱਚ ਕਈ ਹੋਰ ਗੁਣ ਵੀ ਹਨ ਜੋ ਸਰਬ ਸ਼ਕਤੀਮਾਨ ਸਵਾਮੀ ਵਿੱਚ ਨਹੀਂ ਹੋ ਸਕਦੇ, ਅਰਥਾਤ ਪੁਰਖ ਭਾਵੇਂ ਆਪਣੀ ਨਾਰ ਦਾ ਸਵਾਮੀ ਵੀ ਹੈ ਪਰ ਉਹ ਆਪਣੀ ਨਾਰ ਨਾਲ ਪਿਆਰ ਕਰਨ ਵਾਲਾ ਵੀ ਹੁੰਦਾ ਹੈ। ਜਿਸ ਕਰਕੇ ਜਿਸ ਤਰ੍ਹਾਂ ਪਰ ਯਹੂਦੀ ਕੌਮ ਨੂੰ ਉਹਨਾਂ ਦਾ ਖੁਦਾ ਹਰ ਵੇਲੇ ਡਰਾਉਂਦਾ ਰਹਿੰਦਾ ਸੀ ਕਿ ਦੇਖੋ ਮੇਰੇ ਬੰਦਿਓ, ਜੇ ਤੁਸਾਂ ਮੇਰਾ ਹੁਕਮ ਨਾ ਮੰਨਿਆ ਤਾਂ ਮੈਂ ਤੁਹਾਨੂੰ ਇਹ ਸਜ਼ਾ ਦੇਵਾਂਗਾ, ਉਹ ਦੰਡ ਦੇਵਾਂਗਾ। ਬਲਕਿ ਯਹੂਦੀਆਂ ਦਾ ਖੁਦਾ ਉਹਨਾਂ ਪਰ ਇੰਨਾ ਗੁੱਸੇ ਹੋ ਜਾਇਆ ਕਰਦਾ ਸੀ ਕਿ ਆਪਣੇ ਜਾਮੇ ਵਿੱਚ ਨਹੀਂ ਸੀ ਸਮਾਉਂਦਾ। ਪਰ ਸਿੱਖਾਂ ਵਿੱਚ ਵਾਹਿਗੁਰੂ ਅਕਾਲ ਪੁਰਖ ਬਾਰੇ ਕਦੀ ਇਸ ਤਰ੍ਹਾਂ ਦਾ ਖਿਆਲ ਪੈਦਾ ਹੀ ਨਹੀਂ ਹੋ ਸਕਦਾ, ਕਿਉਂਕਿ ਪੁਰਖ ਪਦ ਦੀ ਸਿਫਤ ਵਿੱਚ ਜੋ ਪਿਆਰ ਦਾ ਹੋਣਾ ਜ਼ਰੂਰੀ ਹੈ ਉਹ ਕਦੀ ਸਿੱਖਾਂ ਨੂੰ ਡਰਾਉਣ ਵਾਲਾ ਖੁਦਾ ਅਕਾਲ ਪੁਰਖ ਨੂੰ ਨਹੀਂ ਬਣਾ ਸਕਦਾ। ਸਗੋਂ ਜਿਸ ਤਰ੍ਹਾਂ ਪਿਆਰ ਕਰਨ ਵਾਲਾ ਖਾਵੰਦ ਆਪਣੀ ਭੁੱਲੀ ਹੋਈ ਨਾਰ ਨੂੰ ਇਹ ਕਿਹਾ ਕਰਦਾ ਹੈ ਕਿ ਮੈਂ ਤੇਰੇ ਵਾਸਤੇ ਸਭ ਤਰ੍ਹਾਂ ਦੇ ਸੁੱਖ ਦੇਣ ਨੂੰ ਤਿਆਰ ਹਾਂ ਪਰ ਤੇਰੀਆਂ ਭੁੱਲਾਂ ਯਾਨੀ ਕੁਕਰਮ ਤੈਨੂੰ ਦੁੱਖਾਂ ਵੱਲ ਲੈ ਜਾਣਗੀਆਂ, ਅਰਥਾਤ ਮੈਥੋਂ ਤੈਨੂੰ ਜਦ ਆਨੰਦ ਦੀ ਪ੍ਰਾਪਤੀ ਨਾ ਹੋਵੇਗੀ ਤਾਂ ਤੈਨੂੰ ਇਸ ਥੋੜ੍ਹ ਦਾ ਦੁੱਖ ਸੁੱਤੇ ਹੀ ਮਿਲੇਗਾ। ਇਸ ਵਾਸਤੇ ਹੇ ਪਤਨੀ, ਤੂੰ ਸੁਪਤਨੀ ਹੋ ਕੇ ਰਹੋ, ਆਪਣੀਆਂ ਭੁੱਲਾਂ ਨਾਲ ਕੁਪਤਨੀ ਨਾ ਬਣ। ਉਸੇ ਤਰ੍ਹਾਂ ਅਕਾਲ ਪੁਰਖ ਸਾਨੂੰ ਹਰ ਵੇਲੇ ਸੁੱਖ ਦੇਣ ਨੂੰ ਤਿਆਰ ਹੈ। ਯਹੂਦੀਆਂ ਵਿੱਚ ਤਾਂ ਖੁਦਾ ਦੀ ਮਰਜ਼ੀ ਪਰ ਨਾ ਚੱਲਣ ਦੇ ਕਾਰਨ ਖੁਦਾ ਨੂੰ ਯਹੂਦੀਆਂ ਨੂੰ ਸਜ਼ਾ ਦੇਣੀ ਪੈਂਦੀ ਸੀ, ਪਰ ਸਿੱਖਾਂ ਵਿੱਚ ਭੁੱਲਾਂ ਜਾਂ ਕਰਮਾਂ ਦੇ ਕਾਰਨ ਅਕਾਲ ਪੁਰਖ ਨੂੰ ਸਾਨੂੰ ਸਜ਼ਾ ਦੇਣੀ ਨਹੀਂ ਪੈਂਦੀ, ਸਗੋਂ ਅਕਾਲ ਪੁਰਖ ਦੇ ਪ੍ਰੇਮ ਅਥਵਾ ਆਨੰਦ ਦਾ ਵਿਛੋੜਾ ਹੀ ਖੁਦ ਬ ਖੁਦ ਮਿਲ ਜਾਂਦਾ ਹੈ, ਜਿਸ ਕਰਕੇ ਦੁੱਖ ਮਿਲਦੇ ਹਨ। ਐਸੀ ਹਾਲਤ ਵਿੱਚ ਸਿੱਖਾਂ ਵਿੱਚ ਖੁਦਾ ਨੂੰ ਆਪਣਾ ਕਹਿਰ ਦੱਸਣਾ ਨਹੀਂ ਪੈਂਦਾ, ਸਾਡੇ ਭੈੜੇ ਕਰਮ ਹੀ ਉਸ ਦੀ ਕਿਰਪਾ ਨੂੰ ਸਾਥੋਂ ਜੁਦਾ ਰੱਖਦੇ ਹਨ ਜਿਸ ਵਿੱਚ ਆਪਣੇ ਦੁੱਖਾਂ ਦਾ ਕਾਰਨ ਅਸੀਂ ਆਪ ਹੁੰਦੇ ਹਾਂ। ਇਹਨਾਂ ਬਾਰੀਕੀਆਂ ਨੂੰ ਜਦ ਵਿਚਾਰਿਆ ਜਾਵੇ ਤਾਂ ਯਹੂਦੀਆਂ ਨੂੰ ਤਾਂ ਆਪਣੇ ਖੁਦਾ ਤੋਂ ਡਰਦੇ ਹੋਏ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ, ਪਰ ਸਾਨੂੰ ਐਸਾ ਨਹੀਂ ਕਰਨਾ ਪੈਂਦਾ। ਜਿਸ ਕਰਕੇ ਯਹੂਦੀਆਂ ਨੂੰ ਤਾਂ ਕੁਰਬਾਨੀ ਦੀ ਰਸਮ ਜੋ ਪੁਰਾਣੇ ਸਮੇਂ ਵਿੱਚ ਸਾਰੀ ਦੁਨੀਆ ਵਿੱਚ ਮੁਰਵਜ ਸੀ ਅੱਜ ਤੱਕ ਬਹਾਲ ਰੱਖਣੀ ਪਈ ਹੈ, ਪਰ ਸਿੱਖ ਇਸ ਰਸਮ ਨੂੰ ਛੱਡ ਬੈਠੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।